गुरु रुप्यारी सात संगत जी वाहिगुरु जी का खालसा वाहिगुरु जी की फतेह। प्रोफेसर पूरन सिंह जी ने डॉक्टर स्टेला क्रैमरिज दे चार लेखों का अनुवाद किया है, जिस विचों तीसरे लेख का पहला हिसाब जी के सामने पढ़िया जा रहा है। आओ प्यार नाल सरवण करन दी कोशिश करिए जी। सिरलेख है हिंदुस्तान दी रसक किरत विच थां दा चित सरूप। आदमी दे ध्यान करन लई थां अथवा आकाश दी इक नई लोड़ है। बेअंत अमुक आकाश थां दे चित सरूप नाल जेड़ा प्यार दिल विच उठदा है, उह तां रब नूं इक दायरे दी गोलाई विच लियांदा है। ते उह पासा जिस पासे किसी कौम ने थां दी कुदरत नूं समझण दी गौ कीती, कुल दुनिया दियां सभ्यतावां दी ज्ञान दी हद दा पता देंदी है। पहला टोलमेक दा सिलसिला ख्याल ते उस थी पिछे कोपरनिकस दा या हुणे आइंस्टाइन दा जीवन हर एक असलियत नूं नए रंग ढंग नाल दर्शांदे हन। थां पास्यों जे रसक किरत नूं तकीए तद असी आख सकदे हां कि ए साडे अंदर एक असगा पुलाड दा जेड़ा कोई अनुभव है, उस अरूप अनुभव दा रूप ते मूर्ति बाहर दा आकाश है। ते असी अपने अंदरों रूपां ते शकलां ते मूर्तियां द्वारा थां नूं पैदा कर सकते हाँ। वो सब वक्रियां तरजां जिवें वक्रियां सभ्यतावां अपनी रसक किरत द्वारा इस थां नूं प्रगट कर दियां हन। वो इन्ना एक वड्डा जिहा सिलसिला है जिहड़ा दिमाग नूं चकरांदा है। किसी भी रसक किरत दे समझण विच बहुत सारियां गलत फहमियां इस गल करके हन कि देखण वाले दे ध्यान विच थां दा चितवन होर तरह दा है, ते चित्रकार दा ध्यान होर तरह दा है। ते साफ है कि दोहां दा ध्यान इस बाबत एक हो नहीं सकदा, खास करके जद के काल ते अंदर दे ध्यान दा झुकाव दा वखरापन ते बाहरले चौगिरदे दी सभ्यता दे वखरे थां दे चितवन आदि दोहां ने आण के कई एक 360 के पा देने होए। बाहरली दुनिया जिवें एक साधारण भोले पाले आदमी नूं दिसदी है, सिर्फ एक पुलाड़ जिहा ते पुलाड़ विच पए जिसम हन, ते इन्हां दोहां दी बणी एक वस्त है। ते ए एक रसम पै गई है कि इस बाहर दी दुनिया दी तस्वीर या खाका दिशावां नूं दिसाण ते फासले करके घट वध कद कामत नूं दिखाण दे प्रस्पेक्टिव तरीकियां नाल खिचिया जांदा है, जिहदा नतीजा यह होया है कि यह प्रोस्पेक्टिव खाका ते थां दा चित्र बिना किसी कोशिश दे अचिंते ही एक हो गया है। अगर कोई चित्र इस दिशावां ते फासले करके कद कामत दे वादे काटे अथवा प्रोस्पेक्टिव नूं छड़ के बनाया जावे तद वह एक औसत दर्जे दे दिमाग नूं गलत मालूम आता है। पर असी पुछदे हाँ कि प्रोस्पेक्टिव है की? गल तां इन्नी ही है ना कि एक गणित विद्या दा फार्मूला है जिस नाल ये गल दसी जांदी है कि चीज़ां दी लमियत चौड़ियत आदि उसी हिसाब विच घटदी जांदी है जिवें कि वह देखण वाली अख थी दूर होंदियां हन। फोटोग्राफी एक तस्वीर नूं उहदे ऐन ठीक प्रोस्पेक्टिव विच खिंच देंदी है। शुरू शुरू विच इस प्रोस्पेक्टिव दा ख्याल ही दुनिया थी गैर हाजिर सी। इटली दे रसक किरतियां ते विद्वाना ने 15वीं सदी ईसवी विच इनू लभिया सी ते होर दो को सदियां इहदियां बारीकियां समझण विच लगियां। सानू ये गल याद रखनी चाहिए कि थां ऐसी अवस्थ है कि असी उनू देख नहीं सकते। अख साड़ी सिवाय रंगदार सितावां दे होर कुछ नहीं पहचान सकती। निक्का बच्चा देखो तारियां नूं चन्नां नूं हाथ पाण दी करदा है, वो उन्हां नूं अपने कोल वेखदा है क्योंकि उन्हूं उन्हां दे फासले दी जांच हाले नहीं आई। जद वो अपनियां टंगां ते चल चल के अदृष्ट थां दा कुछ अंदरला अनुभव इकट्ठा कर लैंदा है तद उनू फासले ते दूरी दी समझ पैंदी है। ਤੇ ਉਹਨੂੰ ਕੁਛ ਉਸਦਾ ਗਿਆਨ ਆਉਂਦਾ ਹੈ। ਫਾਸਲਾ ਤੇ ਗਹਿਰਾਈ ਸਦਾ ਇੱਕ ਚੀਜ਼ ਹਨ, ਇਸੇ ਕਰਕੇ ਗਹਿਰਾਈ ਸਾਡੇ ਇਲਮ ਦੀ ਹੱਦ ਹੈ ਤੇ ਇਉਂ ਹੀ ਸਾਡੀਆਂ ਇੰਦਰੀਆਂ ਦੁਆਰਾ ਪ੍ਰਤੀਤ ਕੀਤੀ ਹਕੀਕਤ ਦਾ ਘੇਰਾ ਹੋ ਰਹੀ ਹੈ। ਇਹੋ ਕਾਰਨ ਹੈ ਕਿ ਪ੍ਰੋਸਪੈਕਟਿਵ ਦਾ ਨੇਮ 15ਵੀਂ ਸਦੀ ਤੱਕ ਨਹੀਂ ਲੱਜਾ ਸੀ। ਇਟਲੀ ਵਿੱਚ ਉਹਨਾਂ ਨੇ ਇਹ ਬਾਹਰਲੀ ਦੁਨੀਆ ਮੁੜ ਨਵੀਂ ਤਰ੍ਹਾਂ ਲੱਜੀ ਅਤੇ ਦੇਖੋ ਕਿੰਨੀਆਂ ਕੁ ਸਦੀਆਂ ਅਤੇ ਸਮਿਆਂ ਮਗਰੋਂ ਅਤੇ ਫਿਰ ਕਿਹੇ ਕੁ ਸਮੇਂ ਜਿਹੜੇ ਚਿੱਤ ਰੂਪ ਰੂਹਾਨੀਅਤ ਅਤੇ ਉਸ ਇੱਕ ਰੂਹਾਨੀ ਦੁਨੀਆ ਦੇ ਖੋਜ ਵਿੱਚ ਲੱਗੀਆਂ ਰਹੀਆਂ ਸਨ ਅਤੇ ਹੁਣ ਇਹ ਇਟਲੀ ਦੀ ਲੱਜ ਸਾਇੰਸ ਅਤੇ ਰਿਆਜੀ ਦੇ ਕਾਦੀਆਂ ਨਾਲ ਐਨ ਸੋਲਾਂ ਨੇ ਸੱਚ ਸੀ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਤ੍ਰੇੜ ਨਹੀਂ ਸੀ, ਸਾਫ਼ ਨਿਰੋਲ ਹੀਰੇ ਵਰਗੀ ਲੱਜ ਸੀ। ਅਸਾਂ ਦੇਖ ਲਿਆ ਹੈ ਕਿ ਗਹਿਰਾਈ ਇਸ ਦਿਸਦੀ ਹਕੀਕਤ ਦਾ ਇੱਕ ਪਾਸਾ ਹੈ, ਪਰ ਕੀ ਉਹ ਜੋ ਕੁਛ ਅਸੀਂ ਹਕੀਕਤ ਕਰ ਜਾਣਦੇ ਹਾਂ ਕਿ ਅਸੀਂ ਉਹਨੂੰ ਗਹਿਰਾਈ ਰੂਪ ਹੀ ਨਿਰਾ ਦੇਖਦੇ ਹਾਂ? ਅਰਥਾਤ ਕੀ ਚੀਜ਼ਾਂ ਜਿਸ ਤਰ੍ਹਾਂ ਥਾਂ ਵਿੱਚ ਪਈਆਂ ਹਨ ਉਹ ਬਸ ਹਕੀਕਤ ਹੈ? ਆਓ ਅਸੀਂ ਇੱਕ ਹੋਰ ਤਰ੍ਹਾਂ ਹਕੀਕਤ ਦਾ ਤਸੱਵਰ ਕਰੀਏ। ਇਹ ਗੱਲ ਠੀਕ ਹੈ ਕਿ ਹਰ ਇੱਕ ਆਦਮੀ ਤੇ ਵਸਤ ਓਨੀ ਹੀ ਸੱਚ ਹੈ ਜਿੱਥੇ ਤੱਕ ਕਿ ਉਹਦੀ ਅੰਦਰਲੀ ਕੀਮਤ ਪਾਈ ਜਾ ਸਕਦੀ ਹੈ, ਪਰ ਕੀਮਤ ਪਾਉਣ ਦੇ ਤੋਲ ਤੇ ਮਾਪ ਮੁਕਰਰ ਕਰਨ ਲਈ ਉਹਨਾਂ ਵਸਤਾਂ ਦਾ ਦੂਜੀਆਂ ਵਸਤਾਂ ਨਾਲ ਸੰਬੰਧ ਦੇਖਣ ਤੇ ਮਾਲੂਮ ਕਰਨ ਦੀ ਲੋੜ ਪੈਂਦੀ ਹੈ ਤੇ ਇਹ ਅੰਦਰਲੀ ਕੀਮਤ ਚੀਜ਼ਾਂ ਦੀ ਇਸ ਇੱਕ ਦੂਜੇ ਦੇ ਮੁਕਾਬਲੇ ਦੀ ਸੰਬੰਧ ਕਰਕੇ ਹੀ ਪੈ ਸਕਦੀ ਹੈ ਤੇ ਚੀਜ਼ਾਂ ਦੀ ਆਪਣੀ ਥਾਂ ਤੇ ਹੋਂਦ ਭਾਵੇਂ ਅਹਲੀ ਸਮਝ ਲਈਏ, ਪਰ ਉਹਨਾਂ ਦਾ ਦੂਈਆਂ ਚੀਜ਼ਾਂ ਨਾਲ ਮੁਕਾਬਲੇ ਦਾ ਸੰਬੰਧ ਇੱਕ ਸਦਾ ਹੱਟਣ ਵੱਟਣ ਵਾਲੀ ਗੱਲ ਹੈ। ਥਾਂ ਤੇ ਬੈਠੇ ਰਹਿਣ ਦਾ ਗੁਣ ਤਾਂ ਪ੍ਰਕਿਰਤੀ ਦਾ ਹੋਇਆ ਤੇ ਇਹ ਮੁਕਾਬਲੇ ਦੇ ਸੰਬੰਧ ਨੂੰ ਹਟਾਉਣ ਵਟਾਉਣ ਵਾਲੀ ਗੱਲ ਤਾਂ ਪ੍ਰਕਿਰਤੀ ਨੂੰ ਚਲਾਉਣ ਵਾਲੀ ਤਾਕਤ ਦਾ ਗੁਣ, ਇੱਕ ਤਾਂ ਤਮੋ ਗੁਣ ਤਾਂ ਬਾਹਰ ਦੀ ਹਕੀਕਤ ਨਾਲ ਮਿਲਵੀਂ ਗੱਲ ਹੋਈ ਤੇ ਦੂਜੀ ਅੰਦਰ ਦੀ ਹਕੀਕਤ ਨਾਲ ਮਿਲਵੀਂ ਗੱਲ ਹੋਈ। ਇੱਕ ਨਾਲ ਤਾਂ ਚੀਜ਼ਾਂ ਤੇ ਥਾਵਾਂ ਦੇ ਪਾਸੇ ਬਣਦੇ ਹਨ ਤੇ ਦੂਜੇ ਨਾਲ ਵਾਕਿਆਤ। ਕਿਸੇ ਚੀਜ਼ ਦੀ ਜਗ੍ਹਾ ਤੇ ਉਹਦੇ ਟਿਕਣ ਦੀ ਥਾਂ ਤਾਂ ਨਿਰਾ ਥਾਵੀਂ ਗੁਣ ਹੈ, ਪਰ ਉਸ ਚੀਜ਼ ਦੀ ਜਗ੍ਹਾ ਦਾ ਦੂਜਿਆਂ ਨਾਲ ਮੁਕਾਬਲੇ ਦਾ ਸੰਬੰਧ ਇੱਕੋ ਵਕਤ ਵਿੱਚ ਦੋਵੇਂ ਥਾਵੀਂ ਤੇ ਮਾਨਸਿਕ ਹੈ। ਇੱਕ ਤਾਂ ਵਸ ਦੀ ਜਿਸਮੀ ਪ੍ਰਾਕਿਰਤਕ ਵਿਆਖਿਆ ਹੈ ਤੇ ਦੂਜੇ ਉਹਦੇ ਅੰਦਰ ਦੀ ਗੱਲ ਦੱਸਣਹਾਰ ਹੈ। ਹਿੰਦੁਸਤਾਨ ਦੀ ਰਸਕ ਕਿਰਤ ਵਿੱਚ ਧਾਰਮਿਕ ਨਜ਼ਾਰੇ ਤੇ ਪਵਿੱਤਰ ਮੂਰਤਾਂ ਭਰੀਆਂ ਪਈਆਂ ਹਨ। ਭਾਵੇਂ ਕੋਈ ਮਜ਼ਮੂਨ ਹੋਵੇ ਉਹ ਮਜ਼ਹਬ ਤੇ ਪਰਮਾਰਥ ਨਾਲ ਚੌਂਦਾ ਸਿਜਿਆ ਹੁੰਦਾ ਹੈ ਤੇ ਬੜੇ ਗੰਭੀਰ ਅਰਥਾਂ ਰਚਿਤ ਮੂਰਤਾਂ ਦੁਆਰਾ ਇਹ ਭਾਵ ਪ੍ਰਗਟ ਕੀਤੇ ਜਾਂਦੇ ਹਨ। ਚੀਜ਼ਾਂ ਦੀ ਲੰਮੀਅਤ, ਚੌੜਿਅਤ ਤੇ ਫੈਲਾਓ ਇੱਕ ਨੀਵੇਂ ਅਰਥ ਵਾਲੀ ਗੱਲ ਹੋ ਜਾਂਦੀ ਹੈ। ਜਦ ਅੰਤਰੀਵ ਦੇ ਭਾਵ ਦੀ ਪ੍ਰਗਟਤਾ ਮੁੱਖ ਰੱਖੀ ਜਾਂਦੀ ਹੈ ਤੇ ਦੇਖੋ ਇੰਦਰ ਦੇ ਸਵਰਗ ਵਿੱਚ ਜਦ ਇੱਕ ਆਨੰਦੀ ਜੀਵ ਕਲਬ੍ਰਿਕ ਕੋਲ ਜਾਂਦਾ ਹੈ, ਕਲਬ੍ਰਿਕ ਹਰ ਚਾਹ ਦੇ ਫਲੀਭੂਤ ਕਰਨ ਵਾਲਾ ਬ੍ਰਿਕ ਹੈ, ਤਦ ਉਹ ਬ੍ਰਿਕ ਆਪਣੀਆਂ ਬਾਹਾਂ ਫੈਲਾਉਂਦਾ ਹੈ ਜਿਹੜੀਆਂ ਬਾਹਾਂ ਕੇ ਬ੍ਰਿਕ ਦੀਆਂ ਟਾਹਣੀਆਂ ਵਿੱਚੋਂ ਉੱਗ ਆਉਂਦੀਆਂ ਹਨ ਤੇ ਉਸ ਆਦਮੀ ਕੋਲ ਆ ਜਾਂਦੀਆਂ ਹਨ ਤੇ ਆਦਮੀ ਦੀ ਕਦ ਕਾਮਤ ਵੀ ਬ੍ਰਿਕ ਜਿੰਨੀ ਵੱਡੀ ਦੱਸੀ ਗਈ ਹੈ, ਕਿਉਂਕਿ ਇਸ ਕਰਿਸ਼ਮੇ ਤੇ ਕਰਾਮਾਤ ਵਿੱਚ ਆਦਮੀ ਵੀ ਉਨੀ ਹੀ ਲੋੜੀਂਦੀ ਅਰਥ ਵਾਲੀ ਚੀਜ਼ ਹੈ ਜਿੰਨਾ ਕਿ ਬ੍ਰਿਕ। ਇਉਂ ਕਦ ਕਾਮਤ ਤੇ ਠੀਕ ਫਿਲਾਂ ਥੀ ਸਦਾ ਆਜ਼ਾਦ ਰੱਖੀ ਗਈ ਹੈ ਤੇ ਇਹਨਾਂ ਚੀਜ਼ਾਂ ਦੀ ਕਦ ਕਾਮਤ ਹਮੇਸ਼ਾ ਇਸ ਨਾਟਕ ਕਰਨ ਵਾਲੇ ਨਟਾਂ ਦੀ ਲੋੜ ਸੰਦੇ ਪ੍ਰਭਾਵ ਮੁਤਾਬਕ ਮੁਕਰਰ ਕੀਤੀ ਜਾ ਰਹੀ ਹੈ ਤੇ ਉਹ ਆਪਣੇ ਖਾਸ ਖਾਸ ਸੰਬੰਧ ਵਿੱਚ ਖਾਸ ਖਾਸ ਕਦ ਕਾਮਤ ਦੇ ਬਣਾਏ ਜਾਂਦੇ ਹਨ। ਇਉਂ ਨਾ ਸਿਰਫ ਕਦੀ ਕਦੀ ਬ੍ਰਿਕ ਤੇ ਆਦਮੀ ਕਦ ਕਾਮਤ ਦੇ ਬਣਾਏ ਜਾਂਦੇ ਹਨ, ਪਰ ਕਈ ਹੋਰ ਥਾਵਾਂ ਤੇ ਕਮਲ ਦੇ ਫੁੱਲ ਤੇ ਵੱਡੇ ਵੱਡੇ ਹਾਥੀ ਇੱਕ ਕਦ ਕਾਮਤ ਦੇ ਬਣਾਏ ਜਾਂਦੇ ਹਨ, ਜਦਕਿ ਉਹ ਇੱਕ ਦੇਵੀ ਦੀ ਮੂਰਤ ਦੇ ਅੱਗੇ ਪਿੱਛੇ ਵੀ ਦੱਸੇ ਜਾਂਦੇ ਹਨ। ਦੇਵੀ ਦੀ ਅਲੌਕਿਕ ਛੱਬੀ ਦੇ ਮੁਕਾਬਲੇ ਵਿੱਚ ਇਹ ਦੋਵੇਂ ਚੀਜ਼ਾਂ ਇੱਕ ਕਦ ਦੀਆਂ ਹੋ ਜਾਂਦੀਆਂ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।